सतनाम श्री वाहे गुरु एक ओंकार सतनाम कर्ता पुरुष निर्भाव निर्वैर अकाल मूरत अजूनी सैभं गुर प्रसाद ज्ञान ध्यान किश कर्म ना जान सार ना जाना तेरी सब ते वड्डा सतगुर नानक जिन कल राखी मेरी परम सत्कार योग श्रोता जन गुरमुख साध संगत जीओ आप जी लड़ीवार दरवेश कवि सहज विच टिकाओ दी समाधि लीन आत्मा सचखंड वासी भाई साहब भाई वीर सिंह जी दियां अनुपम लिखतां विचों अध्यात्मक दर्शन दियां झलकां देण वालियां साखियां सरवण कर रहे हो। इसे सिलसिले दे विच उन्हां वल्लों रचियां होईयां ऐसियां ही अध्यात्मक रस अते रंग विच भरपूर साखियां दा एक होर परागा लैके दास जोगिंदर सिंह आजाद आप जी दे सन्मुख हाजरी लवा रहा है। एकाग्रता मन बिरती चित शब्द सुरत विच टिकाउंदिया होया जिथे असी साखियां दा आनंद प्राप्त करांगे आरंभता विच श्री कलगीधर पिता साहब श्री गुरु गोबिंद सिंह जी दे फतेह प्रवान करना वाहिगुरु जी का खालसा वाहिगुरु जी की फतेह। भाई साहब भाई वीर सिंह जी दे काल संग्रह दे विच बहुत मकबूल प्रवान अति सत्कार समगरी विचों श्री कलगीधर चमत्कार संतां दे विच किसी जानकारी का मुथाज नहीं है। इस पोथी की प्रारंभता साहिब कमाल श्री गुरु गोबिंद सिंह जी हेमकुंड साहिब तो प्रारंभता होंदी है और फिर उन्हां दे पावन जीवन काल दियां झलकियां दिखाउंदी होई संगतां नूं स्रोतियां नूं अते पाठकां नूं अपने नाल ही वहा के अध्यात्मक दी इंतहा तक पहुँचाउंदी है। इस लड़ी विचों इस पुस्तक दी प्रथम रचना श्री हेमकुंड साहिब तों सचखंड आप जी सरवण करन लगे हो। एक टिकाणा है हेमकुंड सप्त सरिंग ਸੱਤ ਸਿੰਘ ਵੀ ਆਖਦੇ ਹਨ। ਸੈਂਕੜੇ ਚੋਟੀਆਂ ਪਰ ਵਿਸ਼ੇਸ਼ ਹਨ ਸੱਤ ਜੋ ਸੋਭ ਰਹੀਆਂ ਹਨ। ਸੱਤੇ ਹੀ ਬਰਫ਼ ਦੇ ਟਿਕਾਓ ਨਾਲ ਮਾਨੋ ਚਾਂਦੀ ਦੇ ਕਲਸ ਬਣ ਰਹੀਆਂ ਹਨ। ਅੰਮ੍ਰਿਤ ਵੇਲੇ ਦਾ ਚੰਦਰਮਾ ਲੋਪ ਹੋ ਰਿਹਾ ਹੈ, ਸਵੇਰਾ ਆ ਰਿਹਾ ਹੈ, ਪਉ ਫਟਾਲਾ ਹੋ ਰਿਹਾ ਹੈ। ਆਕਾਸ਼ ਅੱਜ ਨਿਰਮਲ ਹੈ, ਪੁਰੇ ਵੱਲ ਲਾਲੀ ਫਿਰ ਗਈ ਹੈ। ਇਸ ਲਾਲੀ ਦਾ ਅਕਸ਼ ਬਰਫ਼ ਦੀਆਂ ਚੋਟੀਆਂ 'ਤੇ ਪੈ ਰਿਹਾ ਹੈ। ਸੂਰਜ ਦੀ ਟਿੱਕੀ ਸਾਰੀ ਬਾਹਰ ਨਿਕਲ ਆਈ ਹੈ, ਹੁਣ ਉੱਚੀ ਹੋ ਰਹੀ ਹੈ ਅਤੇ ਸਭੇ ਚੋਟੀਆਂ ਸੋਨੇ ਵਾਂਗ ਚਮਕ ਰਹੀਆਂ ਹਨ। ਉਧਰੋਂ ਸੂਰਜ ਦੇ ਸ਼ਵਾਹ, ਇਧਰੋਂ ਇਹਨਾਂ ਪਰ ਪੈਂਦੇ ਸੂਰਜ ਦੇ ਸ਼ਵਾਵਾਂ ਦੀਆਂ ਇੱਕ ਦੂਜੇ 'ਤੇ ਆਪਸ ਵਿੱਚ ਪਰਤਵਾਂ ਸ਼ਰਤਵਾਂ ਲਿਸ਼ਕਾਰਾ ਦੇ ਕੇ ਝਲਕਾਰਾ ਦੇਣਾ ਇੱਕ ਦਰਸ਼ਨ ਹੈ ਜੋ ਸੋਨੇ ਦੀ ਚਮਕ ਦਾ ਨਜ਼ਾਰਾ ਅੱਖਾਂ ਅੱਗੇ ਬੰਨ ਦਿੰਦਾ ਹੈ। ਬਰਫਾਨੀ ਚੋਟੀਆਂ ਦੇ ਹੇਠਾਂ ਥੋੜ੍ਹਾ ਵਿਚਕਾਰ ਜਿਹਾ ਇੱਕ ਨਿਵਾਣ ਹੈ ਜੋ ਇੱਕ ਪੱਧਰਾ ਜਿਹਾ ਥਾਂ ਹੈ। ਇਸ ਥਾਂ ਦੇ ਵਿੱਚ ਇੱਕ ਪਾਣੀ ਦਾ ਡਲ ਹੈ ਜਿਸ ਨੂੰ ਅਸੀਂ ਝੀਲ ਵੀ ਕਹਿੰਦੇ ਹਾਂ। ਕਾਦਰ ਦੀਆਂ ਕੁਦਰਤਾਂ ਬਰਫ਼ਾਂ ਦੇ ਘਰ ਵਿੱਚ ਤੱਕੋ ਕਿ ਪਾਣੀ ਦਾ ਡਲ ਖੜ੍ਹਾ ਹੈ ਜਿਸ ਵਿੱਚੋਂ ਇੱਕ ਛੋਟੀ ਜਿਹੀ ਰੌਂ ਨਿਕਲ ਕੇ ਕਈ ਮੀਲ ਹੇਠਾਂ ਜਾ ਕੇ ਅਲਕਨੰਦਾ ਵਿੱਚ ਜਾ ਮਿਲਦੀ ਹੈ। ਅਸ਼ਚਰਜ ਦੇਖੋ ਕਿ ਬਰਫ਼ਾਂ ਦੇ ਘਰ ਵਿੱਚ ਇਸ ਝੀਲ ਦਾ ਪਾਣੀ ਖਲੋਤਾ ਨਹੀਂ ਸਗੋਂ ਵਿੱਚੋਂ ਨਿਕਲ ਕੇ ਵਹਿੰਦਾ ਹੈ ਅਤੇ ਬਰਫ਼ ਜਿੰਨਾ ਹੀ ਠੰਡਾ ਹੁੰਦਾ ਹੈ। ਕੀ ਜਾਣੀਏ ਹੇਠਾਂ ਕੋਈ ਕ੍ਰਿਸ਼ਮਾ ਹੈ ਚਸ਼ਮਾ ਹੈ ਕਿ ਜਿਤਨੀ ਬਰਫ਼ ਠੰਡੀ ਹੈ ਇਹ ਉਸ ਤੋਂ ਥੋੜ੍ਹਾ ਜਿਹਾ ਤਾਜ਼ਾ ਕੋਸਾ ਹੈ ਜੋ ਪਾਣੀ ਨੂੰ ਬਰਫ਼ ਨਾਲੋਂ ਕੁਛ ਨਿੱਘਾ ਰੱਖਦਾ ਹੈ। ਇਸ ਬਰਫ਼ਾਨੀ ਥਾਂ ਪਾਣੀ ਦੇ ਕਈ ਹੋਰ ਝਰਨੇ ਹਨ। ਇੱਥੇ ਗੁਫਾ ਦੇ ਵੀ ਕਈ ਟਿਕਾਣੇ ਜਿਹੇ ਹਨ ਜਿੱਥੇ ਵੀ ਦੋ ਪਹਾੜੀਆਂ ਝੁੱਕ ਕੇ ਮਿਲਦੀਆਂ ਥੱਲੇ ਗੁਫਾ ਬਣ ਜਾਂਦੀ ਹੈ। ਪੁਰਾਤਨ ਸਮਿਆਂ ਵਿੱਚ ਤਪ ਕਰਨ ਵਾਲੇ ਤਪੀ ਇੱਥੇ ਆ ਕੇ ਰਹਿੰਦੇ ਸਨ। ਇਸ ਥਾਂ 'ਤੇ ਪਈ ਬਰਫ਼ ਗਰਮੀ ਬਰਸਾਤ ਵਿੱਚ ਪੰਘਰ ਤੁਰਦੀ ਹੈ, ਨਾਨਾ ਤਰ੍ਹਾਂ ਦੇ ਫੁੱਲ ਖਿੜਦੇ ਹਨ। ਤਪੀ ਲੋਕ ਸਿਆਲੇ ਹੇਠਾਂ ਪੰਡਕੇਸ਼ਵਰ ਦੇ ਹੋਰ ਨੇੜੇ ਨੇੜੇ ਦੇ ਥਾਂ ਹੀ ਰਹਿੰਦੇ ਸਨ ਅਤੇ ਹੁਣਾਲ ਬਰਸਾਤ ਵਿੱਚ ਵਾਦੀ ਵਿੱਚ ਤਪ ਕਰਦੇ ਹੁੰਦੇ ਸਨ। ਪਹਾੜੀਆਂ ਦੀ ਸ਼ਿੰਗਾਂ 'ਤੇ ਸਿਆਲ ਹੁਣਾਲ ਚੜ੍ਹਦੇ ਸੂਰਜ ਦੀ ਲਾਲੀ ਕੁਛ ਐਸੀ ਪਰਤਵੀਂ ਪੈਂਦੀ ਹੈ ਕਿ ਲਾਲੀ ਦਾ ਜਲਵਾ ਸਾਰਿਆਂ ਨੂੰ ਹੀ ਪਰੋ ਲੈਂਦਾ ਹੈ। ਅੱਜ ਅਸੀਂ ਸੂਰਜ ਚੰਗੇ ਚੜ੍ਹੇ ਹੋਏ ਆਏ ਪਰ ਕੀ ਵੇਖਦੇ ਹਾਂ ਕਿ ਇੱਕ ਗੁਫਾ ਦੇ ਅੰਦਰ ਇੱਕ ਲੰਮੀ ਪਤਲੀ ਡੀਲ ਦੇ ਤਪਸ਼ਵੀ ਨੈਣ ਮੂੰਦ ਸਮਾਧੀ ਵਿੱਚ ਬੈਠੇ ਹਨ। ਸਰੀਰ ਉੱਪਰ ਨਾਮ ਮਾਤਰ ਮਾਸ ਹੈ, ਸੂਖਮ ਜਿਹਾ ਪਿੰਜਰ ਜਾਪਦਾ ਹੈ, ਉੱਪਰ ਪੋਚਾ ਮਾਤਰ ਤਵਚਾ ਦਾ ਹੈ, ਚਮੜੀ ਬੜੀ ਪਤਲੀ ਹੈ ਪਰ ਕ੍ਰਾਂਤੀ ਵਿੱਚ ਇਸ ਹਾਲਤ ਵਿੱਚ ਵੀ ਆਭਾ ਹੈ, ਬਲ ਵਾਲਾ ਤੇਜ ਹੈ, ਮਸਤਕ ਚਮਕਦਾ ਹੈ, ਬੜਾ ਉਗਰ ਤਪ ਕੀਤਾ ਹੈ। ਸੋਚ ਮੰਡਲ ਲੰਘ ਗਏ ਹਾਂ, ਲਿਵਲੀਨ ਰਹਿੰਦੇ ਹਨ ਪਰ ਅਜੇ ਉਸ ਦੇ ਰੂਪ ਵਿੱਚ ਦ੍ਵੈਤ ਏਕ ਰੂਪ ਵਾਲੇ ਰੰਗ ਲੀਨ ਹੋਣਾ ਲੋਚਦੇ ਹਨ। ਜਿਸ ਨੇ ਆਪਣੇ ਅਰੂਪ ਰੂਪ ਵਿੱਚੋਂ ਉਹਨਾਂ ਨੂੰ ਰੂਪਮਾਨ ਕਰਕੇ ਪਹਿਲਾਂ ਬਖਸ਼ਿਸ਼ ਕਰਕੇ ਫਿਰ ਕਿਸੇ ਹੁਕਮੀ ਚੋਜ ਵਿੱਚ ਤਪ ਕਰਨ ਵਾਲਿਆਂ ਨੇ ਰਸਤਾ ਦਰਸਾਇਆ ਅਤੇ ਸਮਾਧੀ ਲੀਨ ਕੀਤਾ। ਦੇਖੋ ਅਸਮਾਨਾਂ ਦੀਆਂ ਹਵਾਵਾਂ ਦੇ ਅਬਖੜੇ ਜੁੜ ਜੁੜ ਕੇ ਫਿਰ ਇਕੱਠੇ ਹੋ ਰਹੇ ਹਨ ਅਤੇ ਸੂਰਜ ਫਿਰ ਗੁੰਮ ਹੋ ਗਿਆ। ਪੱਥਰ ਪਹਾੜ ਸਭ ਇਕਾਗਰ ਹਨ, ਆਵਾਜ਼ ਤੱਕ ਨਹੀਂ ਹੈ, ਖਾਮੋਸ਼ੀ ਹੈ, ਸ਼ਾਂਤੀ ਹੈ। ਉਧਰ ਤਪਸਵੀ ਜੀ ਦੀ ਸੁਰਤ ਚਲੀ ਜੇ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਰਸ ਰੰਗ ਦੇ ਦੇਸ਼ ਸੁਰਤ ਗਈ, ਆਨੰਦ ਘਰ ਪਹੁੰਚੀ, ਅੰਤ ਤੇ ਅਨੰਤ ਦੀ ਸਰਹੱਦ ਤੇ ਅਪੜੀ। ਅੱਗੇ ਕਈ ਵੇਰ ਰੱਪੜੀ ਸੀ, ਪਰ ਅੱਜ ਅਨੰਤ ਵਿੱਚੋਂ ਕੋਈ ਹੁਲਾਰਾ ਵੱਜਾ, ਐਸਾ ਵੱਜਾ ਕਿ ਅੰਤ ਦੀ ਅਣੀ ਤੋਂ ਖਿੱਚ ਕੇ ਅਨੰਤ ਵਿੱਚ ਲੈ ਗਿਆ। ਹੁਣ ਕੋਈ ਕੀ ਥੋ ਦੱਸੇ, ਅਨੰਤ ਦਾ ਥੋ ਅੰਤ ਵਾਲੀ ਜੀਭ ਨਾਲ ਦੱਸਣਾ ਤੇ ਅੰਤ ਵਾਲੇ ਕੰਨਾਂ ਨਾਲ ਸੁਣਨਾ ਤੇ ਅੰਤ ਵਾਲੇ ਮਨ ਨਾਲ ਸਮਝਣਾ ਕਰੜਾ ਸਾਰ ਹੈ, ਬਹੁਤ ਔਖਾ। ਪਰ ਸਾਡੀ ਸਮਝ ਗੋਚਰਾ ਉਸ ਦਸ਼ਾ ਦਾ ਵਰਣਨ ਇਉਂ ਹੋ ਸਕਦਾ, ਕਿੰਜ ਤੁਸੀਂ ਵੀ ਇਕਾਗਰਤਾ ਨਾਲ ਸੁਣੋ। ਆਪਣੇ ਅੰਦਰ ਦੀ ਆਪਣੇ ਵਲਵਲੇ ਸਵਾਲ ਜਵਾਬ ਤਿਆਗ ਕੇ ਕੇਵਲ ਸੁਣਨ ਲਈ ਜੇ ਤਿਆਰ ਹੋ ਤੇ ਇਸ ਯਾਤਰਾ ਦੇ ਨਾਲ ਨਾਲ ਸਾਡੀ ਵੀ ਆਤਮਿਕ ਯਾਤਰਾ ਆਰੰਭ ਹੋ ਜਾਏਗੀ। ਜਾਣ ਵਾਲੇ ਮਹਾਂਪੁਰਸ਼ ਜੀ ਨੂੰ ਇਹ ਤਜਰਬਾ ਹੋਇਆ ਕਿ ਅਨੰਤ ਕੋਈ ਨਿਰਜੀਓ ਤੇ ਜੜ ਬੇਅੰਤਤਾ ਹੀ ਨਹੀਂ ਹੈ, ਪਰ ਸਵੈਭੰਗ ਚੇਤਨਤਾ ਹੈ, ਸੁਤੇ ਪ੍ਰਕਾਸ਼ ਹੈ। ਉਹ ਅਨੰਤ ਕੋਈ ਜਿੰਦ ਰਹਿਤ ਨਾ ਮੁੱਕਣ ਵਾਲਾ ਸਮਾਂ ਨਹੀਂ ਹੈ, ਪਰ ਚੇਤਨ ਵਜੂਦ ਵਾਲਾ, ਹੋਂਦ ਵਾਲਾ, ਮੂਰਤ ਅਮੂਰਤ ਅਕਾਲ ਮੂਰਤ ਹੈ। ਉਹ ਅਨੰਤ ਕੋਈ ਇੱਕ ਰਸ ਰਹਿਣ ਵਾਲੀ ਮੁਦਰਾ ਤੱਤਾਂ ਦੀ ਦਸ਼ਾ ਜਾਂ ਅਦਸ਼ਾ ਨਹੀਂ, ਪਰ ਅਜੂਨੀ ਅਨਾਦ ਅਨੰਤ ਚੇਤਨ ਸਰੂਪਤਾ ਤੇ ਆਨੰਦ ਸਰੂਪਤਾ ਹੈ। ਪਰ ਇਉਂ ਨਾ ਜਿਉਂ ਅਸੀਂ ਸਮਝਦੇ ਹਾਂ, ਇਉਂ ਜਿਉਂ ਅਸੀਂ ਨਹੀਂ ਸਮਝਦੇ, ਪਰ ਅਨੰਤ ਆਪ ਸਮਝਦਾ ਹੈ। ਨਿਰਵਿਕਾਰ ਇੱਕ ਰਸ, ਉਸ ਵਿੱਚ ਗਈ ਸੁਰਤ ਨੂੰ ਮਾਨੋ ਅਚੰਭਾ ਹੋ ਰਿਹਾ ਹੈ ਕਿ ਪਾਰ ਬ੍ਰਹਮ ਪੂਰਨ ਬ੍ਰਹਮ ਵਿੱਚ ਉਸ ਦੀ ਹੋਂਦ, ਉਸ ਦੀ ਗਿਆਤ, ਉਸ ਦੇ ਆਨੰਦ ਤੇ ਪ੍ਰੇਮ ਤੋਂ ਸਿਵਾ ਕੁਛ ਹੋਰ ਖੇਡ ਵੱਸਦੀ ਨਹੀਂ, ਜਿਸ ਨਾਲ ਉਹ ਅਕਰੈ ਦਾ ਅਕਰੈ ਹੈ, ਪਰ ਫਿਰ ਸਰਵ ਕਿਰਿਆ ਉਸ ਤੋਂ ਹਨ। ਉਹ ਸਹਿਜ ਵੀ ਹੈ, ਉਹ ਚਲਾਇਮਾਨ ਵੀ ਹੈ, ਉਹ ਟਿਕਾਓ ਵਿੱਚ ਵੀ ਹੈ, ਉਹ ਸਰਗਰਮ ਵੀ ਹੈ। ਇੰਜ ਕਹਿ ਲਈਏ ਕਿ ਉਸ ਤੋਂ ਹੀ ਸਾਰੀਆਂ ਕਿਰਿਆਵਾਂ ਆਰੰਭ ਹੁੰਦੀਆਂ ਹਨ ਅਤੇ ਉਸ 'ਤੇ ਆ ਕੇ ਹੀ ਖਤਮ ਹੁੰਦੀਆਂ ਹਨ। ਹਾਂ, ਉਹ ਨਿਰਅੰਗ ਹੈ, ਪਰ ਸਹੰਸਰ ਨੈਣਾ ਵਾਲਾ ਚੋਜੀ ਹੋ ਕੇ ਸਾਰੇ ਨੈਣਾ ਦੀ ਜੋਤ ਉਹ ਆਪ ਹੈ, ਅਲੇਪ ਹੈ। ਪਰ ਸਾਡਾ ਅਡੰਬਰ ਉਸ ਤੋਂ ਅਤੇ ਉਸ ਦੇ ਵਿੱਚ ਹੈ। ਆਪ ਵੇਖਦੇ ਹਨ ਕਿ ਅਨੰਤ ਵਿੱਚ ਉਹ ਕ੍ਰਿਸ਼ਮਾ ਹੈ, ਪਰ ਫਿਰ ਅਨੰਤ ਅਨੰਤ ਹੀ ਹੈ। ਉਹ ਅਨੰਤ ਅੰਤ ਵਿੱਚ ਨਹੀਂ ਆਉਂਦਾ, ਉਸਦੇ ਕਰਨੇ ਅਤੇ ਵਿਚਾਰ ਵੀ ਅਨੰਤਤਾਈ ਵਿੱਚ ਇੱਕ ਗਤੀ ਵਿੱਚ ਹਨ। ਕੋਈ ਕ੍ਰਿਸ਼ਮਾ ਹਨ ਜੋ ਸਾਡੇ ਵਿਚਾਰ ਤੋਂ ਪਰੇ ਹਨ। ਇਸ ਕ੍ਰਿਸ਼ਮੇ ਦਾ ਨਾਮ ਹੁਕਮ ਹੈ, ਉਹ ਹੁਕਮ ਜਿਸ ਦੀ ਰਜ਼ਾ ਵਿੱਚ ਸਾਰੀ ਕਾਇਨਾਤ ਨ੍ਰਿਤ ਕਰ ਰਹੀ ਹੈ। ਉਸ ਵੇਲੇ ਪ੍ਰਤਾਪ ਜੋਤੀ ਜੀ ਨੂੰ ਮਨ ਨੂੰ ਇਹ ਖਿਆਲ ਆਇਆ ਕਿ ਧਰਤੀ ਦੇ ਦਾਨੇ ਅਨੰਤ ਦੀ ਹੱਦਬੰਦੀ ਕੀਕੂ ਕਰਿਆ ਕਰਦੇ ਹਨ। ਆਪ ਹੱਦ ਵਾਲੇ ਹੋ ਕੇ ਬੇਹੱਦ ਦੇ ਕਰਨੇ ਤੇ ਵਿਚਾਰਾਂ ਨੂੰ ਆਪਣੇ ਕਰਨੇ ਤੇ ਵਿਚਾਰਾਂ ਦੇ ਤੁਲ ਕੀਕੂ ਮਿਥ ਲਿਆ ਕਰਦੇ ਹਨ। ਇਹ ਜੋ ਆਪ ਅਨੰਤ ਹੈ, ਉਸਦੇ ਕਰਨੇ ਤੇ ਵਿਚਾਰ ਵੀ ਅਨੰਤ ਹਨ। ਜੇਕੋ ਇਸ ਨੂੰ ਸਮਝਣਾ ਤੇ ਕਹਿਣਾ ਅਸੰਭਵ ਹੈ, ਤਿਵੇਂ ਇਸ ਦੇ ਕਰਨੇ ਤੇ ਵਿਚਾਰਾਂ ਨੂੰ ਕਹਿਣਾ ਤੇ ਸਮਝਣਾ ਵੀ ਅਸੰਭਵ ਹੈ। ਜੇ ਧਰਤੀ ਦੇ ਦਾਨੇ ਨੇੜੇ ਹੀ ਤੱਕਣ ਤਾਂ ਉੱਥੇ ਵੀ ਤਾਂ ਸਮੁੰਦਰ ਇੱਕ ਜਲ ਸਰੂਪ ਹੈ, ਪਰ ਉਸ ਸਮੁੰਦਰ ਵਿੱਚ ਵੀ ਧਰਤੀ ਵਾਂਗ ਦਰਿਆ ਚੱਲਦੇ ਹਨ। ਉਸ ਇੱਕੋ ਸਮੁੰਦਰ ਵਿੱਚ ਜੋ ਸਿਰ ਤੋਂ ਪੈਰਾਂ ਤੱਕ ਜਲ ਹੀ ਜਲ ਹੈ, ਉਸ ਵਿੱਚ ਅਨੇਕ ਤਰ੍ਹਾਂ ਦੇ ਰੌਂ ਚੱਲਦੇ ਹਨ, ਫਿਰ ਸਭ ਸਮੁੰਦਰ ਰੂਪ ਹਨ। ਇਸੇ ਤਰ੍ਹਾਂ ਇਸ ਅਨੰਤ ਵਿੱਚ ਸਰਬ ਅਨੰਤ ਹੀ ਅਨੰਤ ਹੈ। ਪਰ ਦੇਖੋ, ਵਿੱਚ ਇੱਕ ਖੇਲ ਹੁਕਮ ਹੈ, ਔਰ ਉਹ ਵੀ ਅਨੰਤ ਹੀ ਹੈ। ਆਪ ਸੱਚ ਹੈ ਤੇ ਆਪ ਦੇ ਕਰਨੇ ਤੇ ਵਿਚਾਰ ਵੀ ਸੱਤ ਸਰੂਪ ਹਨ। ਸਰੂਪ ਤੇ ਹੁਕਮ ਦੋਏ ਅਕਥਾ ਕਿਵੇਂ ਕਥੀਏ। ਇਸ ਅਚੰਭੇ ਤੋਂ ਮਗਰੋਂ ਆਪ ਦੇਖਦੇ ਹਨ ਕਿ ਇਹ ਹੁਕਮ ਕਹਿ ਰਿਹਾ ਹੈ ਕਿ ਜੇ ਤੂੰ ਮਾਤ ਲੋਕ ਵਿੱਚ ਜਾ ਔਰ ਉੱਥੇ ਜਾ ਕੇ ਚੜ੍ਹਦੀ ਕਲਾ ਦਾ ਬੰਦਾ ਸਿਰੇ ਚਾੜ ਆਪ ਹੋ ਕੇ ਦੱਸ ਦੱਸ ਕੇ ਸਿਖਾ ਸਿਖਾ ਕੇ ਮੁਕੰਮਲ ਕਰ ਖਾਲਸਾ ਜੋ ਚੜ੍ਹਦੀ ਕਲਾ ਦੇ ਆਦਰਸ਼ ਦਾ ਨਮੂਨਾ ਹੋਵੇ। ਜੋ ਮੈਂ ਇਨਸਾਨ ਨੂੰ ਬਣਾਇਆ ਸੀ ਧਰਤੀ ਦਾ ਸਰਦਾਰ, ਸੋ ਉਹ ਝਵੀਂ ਖਾ ਗਿਆ। ਤੂੰ ਨਮੂਨਾ ਹੋ ਕੇ ਦੱਸ, ਗੁਰੂ ਹੋ ਕੇ ਸਿਖਾ, ਪਿਤਾ ਹੋ ਕੇ ਆਪਣੇ ਬਲ ਤੇ ਪਿਆਰ ਨਾਲ ਪਾਲ ਤੇ ਧਰਤੀ ਸੁਖੀ ਹੋਵੇ।